एक ओंकार सतनाम कर्ता पुरुष निर्भव निर्वैर्य अकाल मूर्ति अजूनी सैभं गुर प्रसाद जप आद सच युगाद सच है भी सच नानक होसी भी सच सदा सचदानंद सतरंग परनासी करी मल कुनिंदा समस्तल निवासी अजायब विभूते गजायब अग्नि में हरियंग करियंग करी मूल रही में चतर चक्र वर्ती चतर चक्र भुगते स्वयं सुभुं सर्वदा सर्वजुगते दुकालंग परनासी दयालंग स्वरूपे सदायंग संगे अपंगंग विभूते नानक गुरु गोविंद सिंह पूर्ण हरि अवतार जगमग ज्योत विराज ही श्री गुरु ग्रंथ मजार पूर्ण देखो आत्मा द्वैत सर्व निवार अय शांत मन संत जेहि ते पद नमो हमार मुख उचरे शास्त्र खट पिंग गिरन चढ़ जाए अंध लखे बद्रो सुने जो काल कृपा कराए कहां बुद्ध प्रभ तुच्छ हमारी वर्ण सके महिमा जो तिहारी हम ना सकत कर सिफत तुम्हारी आप ले हो तुम कथा सुधारी। वाहिगुरु जी का खालसा वाहिगुरु जी की परम सत्कार योग गुरु स्वरूप गुरु खालसा सतसंगत जीओ आप सर्वत संगतां सर्वत माई भाई गुरु की बख्शिश उस अकाल पुरख वाहिगुरु की कृपा दे पात्र हो जिन्हां नूं सत्संग दीआं घड़ियां प्राप्त हन। गुरु नानक दे ग्यारहवें स्वरूप श्री गुरु ग्रंथ साहिब जी की पावन पवित्र हजूरी है और सत्संग दे अंदर संगत कीनी खालसा मनमुखी दुहेला वाह वाह गोविंद सिंह पापे गुरचेला। आप जी ने हुणे हुण महापुरशां दे कोलों बाबा गुरजीत सिंह जी जिन्हां ने सिद्धियां धारणा द्वारा गुरबाणी दियां तुकां उदाहरणा ते सतगुरु महाराज साहिब जी की बहुत कृपा है बहुत बाणी कंठ है बड़े प्रमाण कंठन ते उते ट्रंटो भी समा मिलता रहा स्टेज ते इकट्ठे होने का श्री गुरु तेग बहादुर साहिब महाराज के पावन स्थान ते तमतान साहब भी उते स्टेज ते कुछ सुनने का मौका मिलिया सी इन्हां दी रसना तो ते हुण फिर कुछ दिन इन्हां दी रसना तो उचारण कीतियां विचारां भी सुनांगे ते जो इत्थों दीआं संगतां दा प्रबंधकां द्वारा हुक्मदास नूं पहुंचिया ते उस हुक्म दे अगे शीश झुकाउंदे होए दास आप जी दे चरणां विच भाई दर्शन सिंह ते दास हाजर होया ते जो विचार इतिहास की कथा तो सत्कार योग ज्ञानी सिंह साहबाना तो सुनते ही हो भावें अकाल उसपति गल की गई है गुरमुखों का विचार सी पर इन्ने क समय के अंदर अकाल तुख की उसपत ओदी व्याख्या विचार अधूरी छड़नी भी वाजब नहीं होएगी इस करके वह शुरू नहीं की जाएगी ताकि ये विचकार रहन वाली बात नहीं है। तो आप गुरु तो छड़ते हाँ और सत भी यही है कि जो कुछ भी परमेश्वर बुलाउंदा है उही बोलिया जा सकता है। सत तो यही है बात, पर किते किते साड़ी हंगता इहदे च मिल जाती है भी कि मैं सुना रहा। और ये हंगता की बीमारी केवल वक्तियां नूं ही नहीं, ये बीमारी का असर तो स्रोतियां ते भी देखा गया। मैं सुनदा और मैं चंगा सूझवान स्रोता जिहड़ी गल स्टेज ते कह रहे ने ये गल मैं पहला जानदा, ये बीमारी स्रोतियां च भी पाई गई है। इहनूं कहिंदे ने हंगता, ये नाम विरोधी तत् है, यही परमात्मा तो दूर रखण वाला है। तो इनू कढ़ण वास्ते गुरु साहब ने कह दिता, सिखा जे तू मेरा सिख है ना तो फिर एक गल समझ लै भी ना तू कथनी कर सकदा ते ना तू सुन सकदा, तू स्रोता भी मुकम्मल नहीं ते तू वक्ता भी मुकम्मल नहीं। तू स्रोता ते वक्ते दी हंगता नू ला के रख दे संगतां दे जोड़ियां विच, फिर तू आ मेरे कोल केड़े तरीके नाल आ, हो सबना की रहण का, तेरे एक एक कदम विच निम्रता होवे, तेरे एक एक कदम विच हैंकड़ ना होवे, ना धन दी ना गुण दी, इस तरीके नाल पहुंच मेरे दर ते। ते जदों तू मत्था टेकेगा ना मैं तेरा मत्था प्रवान करांगा, मैं हंकारियां दा मत्था कदी प्रवान नहीं कीता। तेरे च ना गुण दी ना धन दी ना जवानी दी ना किसी अहदे की, यह हंगता गुरु नानक के दरबार में इस गंदगी नू लैके ना आई, ये गंदगी इस स्वच्छ थां ते उत्ते प्रवान नहीं होएगी। तेनू कहना पएगा कि आप कथा आप सुनने हार, कि दाता मैं कुछ नहीं हां, कबीर की बोली बोलनी पएगी कि ना हम किया ना करेंगे ना कर सके शरीर, ये गल तेनू निश्चय च लियानी पएगी। सो गुरु कृपा करे ज्यों बुलावे हैं त्यों बोले हैं स्वामी, कुदरत कवन हुआ। ते महापुरशां दी रचना तो जो आप जी सुन रहे सी इहदे च इक तां मार्ग की गल चल रही सी, मंदल का इशारा सी भी अकाल पुरख की प्राप्ति मंदल है, कोई दौरा बन, ये सुख की गल चली, ये नदी तरंदड़ी की गल चली, ये समुद्र की गल चली, कि आप इन्हें ही विचार आधार मन के अज की हाजरी भर ली है। आप सूझबान स्रोते हो, सच है भी मैं कैलगरी के स्रोत्या यह विश्वास करदा कि तुहानू सुनना आउंदा, तुहाडे ते यह बख्शिश है महाराज जी, तुहाडी सूझबूझता, तुहाडी एकाग्रता, तुहाडे बहण दा तरीका यह जाहर करदा भी गुरु की कृपा है। तो यह जिहड़ियां दो तीन गल्लां ने उहदे विच आपां एक एक करके लैने आ। संसार नूं समुंदर कहा, ते समुंदर कला नहीं हुंदा, समुंदर दे विच नदियां पैण वालियां जिहड़ियां 999 नदियां जिहड़ियां समुंदर च पैंदियां, और समुंदर दियां नदियां भी कल्लियां नहीं, इहदे च नाले भी हैं। तीन चीजां हो गईयां, तिन्ने तरन वास्ते कठन, नाला, नदी और समुंदर, नंबरवार एक दूजे तो कठिनाई दे विच है तरन वास्ते। नाले तो तरना होवे तां बड़ा जतन करन दी लोड़ नहीं पैंदी, तुलहड़ा बन लो ते तुलहड़े दे नाल नाला सौखा पार कीता जा सकता है, पर जदों नदी पार करनी होएगी तुलहा कम नहीं रहेगा, क्योंकि नदी दा फट बहुत वड्डा है, किसे घूमण घेरी च फस जाएगा, तुला कला तुला नहीं चले। ਤਾਂ ਫਿਰ ਉੱਥੇ ਬੇੜੀ ਦੀ ਲੋੜ ਹੈ। ਔਰ ਜਿਸ ਵੇਲੇ ਸਮੁੰਦਰ ਤਰਨਾ ਹੋਏਗਾ, ਸੱਚ ਤਾਂ ਇਹ ਹੈ ਫਿਰ ਇਕੱਲੀ ਬੇੜੀ ਦੇ ਨਾਲ ਕੰਮ ਚੱਲੇਗਾ ਨਹੀਂ, ਫਿਰ ਜਹਾਜ਼ ਚਾਹੀਦਾ। ਨਾਲਾ ਕੀ ਹੈ, ਨਦੀ ਕੀ ਹੈ, ਸਮੁੰਦਰ ਕੀ ਹੈ, ਇਹਨੂੰ ਵਿਚਾਰ ਦਾ ਪੱਖ ਲਓਗੇ ਤਾਂ ਇਹਦੇ ਵਿੱਚ ਗੁਰਬਾਣੀ ਦੇ ਬੇਅੰਤ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸਭ ਕੁਛ ਸਾਨੂੰ ਸਮਝਦੇ ਨੇ ਕਿ ਗੁਰਸਿੱਖਾ ਇਹ ਸੰਸਾਰ ਦੇ ਅੰਦਰ ਸੰਕਲਪਾਂ ਔਰ ਵਿਕਲਪਾਂ ਦਾ ਨਾਲਾ ਤੇਰੇ ਭੀਤਰ ਚੱਲ ਰਿਹਾ, ਬਾਹਰ ਦੇ ਨਾਲੇ ਨੂੰ ਉਨਾ ਖਤਰਨਾਕ ਨਾ ਸਮਝ ਜਿੰਨਾ ਤੇਰੇ ਅੰਦਰ ਦਾ ਨਾਲਾ ਖਤਰਨਾਕ ਹੈ। ਔਰ ਤੇਰਾ ਅੰਦਰ ਦਾ ਨਾਲਾ ਐਸੀ ਬਦਬੋ ਹੈ, ਉਹਦੇ ਵਿੱਚ ਹਰ ਵੇਲੇ ਗੰਦੇ ਖਿਆਲ ਐਸੇ ਉੱਠਦੇ ਨੇ। ਸ਼ੁਕਰ ਹੈ ਤੇਰੇ ਗੁਆਂਢੀ ਨੂੰ ਪਤਾ ਨਹੀਂ ਲੱਗਦਾ, ਤੇਰੇ ਕੋਲ ਬੈਠੇ ਨੂੰ ਪਤਾ ਨਹੀਂ ਚੱਲਿਆ ਕਿ ਤੂੰ ਕੀ ਸੋਚਿਆ। ਨਹੀਂ ਤਾਂ ਫਿਰ ਅਪਮਾਨ ਤੋਂ ਬਿਨਾਂ ਤੇਰੇ ਪੱਲੇ ਕੁਛ ਵੀ ਪੈਣ ਵਾਲਾ ਹੈ ਨਹੀਂ। ਸੰਗਤ ਚ ਬਹਿ ਕੇ ਵੀ ਐਸੀ ਮਾੜੀ ਸੋਚ ਅੰਦਰ ਤੋਂ ਫੁਰ ਜਾਂਦੀ ਹੈ, ਕਿਉਂਕਿ ਗੰਦੇ ਨਾਲੇ ਦਾ ਪਾਣੀ ਗੰਦਾ ਹੈ। ਸੰਕਲਪ ਔਰ ਵਿਕਲਪ ਐਸੇ ਚੱਲ ਰਹੇ ਨੇ ਗੰਦੇ, ਮਾਨੋ ਇੱਕ ਗੰਦਾ ਨਾਲਾ ਹੈ, ਇਹ ਤੋਂ ਪਾਰ ਹੋਣਾ ਕਠਿਨ ਹੈ। ਇਸ ਦੀਆਂ ਗੱਲਾਂ ਕਰਨੀਆਂ ਸੌਖੀਆਂ, ਪਾਰ ਹੋਣਾ ਸੌਖਾ। ਮਹਾਰਾਜ ਸਾਹਿਬ ਨੇ ਇਸ਼ਾਰੇ ਇਹ ਵੀ ਨਹੀਂ ਦਿੱਤੇ ਵੀ ਸ਼ਬਦ ਸੁਰਤ ਭਵ ਸਾਗਰ ਤਰੀ ਹੈ, ਆਖਰ ਬਾਤ ਹੈ ਇਹਦੇ ਵਿੱਚ ਕੋਈ। ਇਹਦੇ ਵਾਸਤੇ ਮਹਾਰਾਜ ਕਹਿੰਦੇ ਤੂੰ ਤੁਲਾ ਬਣ, ਮੈਂ ਤੈਨੂੰ ਉਹਦੀ ਪ੍ਰੇਰਨਾ ਦੇਣਾ। ਉਹ ਤੁਲਾ ਕੀ ਹੈ, ਪਰਮਾਤਮਾ ਦੀ ਪ੍ਰਾਪਤੀ ਦਾ ਪਿਆਰ ਪੈਦਾ ਕਰ ਲੈ, ਪ੍ਰੇਮ ਦਾ ਤੁਲਾ ਬਣ ਲੈ। ਜਦੋਂ ਪਰਮਾਤਮਾ ਦਾ ਪਿਆਰ ਜਾਗੇਗਾ ਨਾ, ਮਨ ਦਾ ਇੱਕ ਸਵਾ ਹੈ ਜਿਹਦੇ ਨਾਲ ਸਨੇਹ ਹੋ ਜਾਵੇ, ਮੋੜਿਆ ਨਹੀਂ ਮੁੜਦਾ, ਉਸੇ ਨੂੰ ਯਾਦ ਕਰਦਾ ਵਾਰ ਵਾਰ ਜਿਹਦੇ ਨਾਲ ਸਨੇਹ ਹੋਵੇ। ਮਹਾਰਾਜ ਕਹਿੰਦੇ ਸਾਚ ਕਹੂੰ ਸੁਣ ਲਿਓ ਸੁਬਹਿ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭਾਇਓ। ਪ੍ਰੇਮ ਦੇ ਵਿੱਚ ਆ ਕੇ ਛਿੱਲੜ ਖਾਂਦਾ ਦੇਖਿਆ ਗਿਆ ਰੱਬ, ਪ੍ਰੇਮ ਦੇ ਵਿੱਚ ਆ ਕੇ ਜੂਠੇ ਬੇਰ ਖਾਂਦਾ ਦੇਖਿਆ ਗਿਆ, ਪ੍ਰੇਮ ਦੇ ਵਿੱਚ ਆ ਕੇ ਕੋਧਰੇ ਦੀ ਰੋਟੀ ਵੀ ਪ੍ਰਵਾਨ ਹੈ। ਸੱਚ ਕਹੂੰ ਇਹ ਸੱਚ ਹੈ, ਪ੍ਰੇਮ ਤੋਂ ਬਿਨਾਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਹਾਨ ਰਚਨਾ ਸ੍ਰੀ ਦਸਮ ਦੀ ਬਾਣੀ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕਹੋ, ਕਿਵੇਂ ਪਾਏਗਾ ਤੂੰ ਜੇ ਤੇਰੇ ਚ ਭਾਵਨਾ ਨਹੀਂ ਹੈ। ਵਿਦਾਂ ਦਾ ਸਿਧਾਂਤ ਹੈ ਕਿ ਪਾਵੋ ਹੀ ਵਿਦ ਤੇ ਦੇਵਾ, ਭਾਵਨਾ ਤੇ ਹੈ ਇੱਕ ਦੇਵਤਾ, ਇੱਕ ਭਾਵਨਾ ਤੇ ਸੀ ਜਿਹੜੀ ਪੱਥਰ ਦੇ ਵਿੱਚੋਂ ਪੱਥਰ ਨੂੰ ਪਾੜ ਕੇ ਰੱਬ ਦਾ ਸਾਕਾਰ ਰੂਪ ਹੋ ਕੇ ਕਹਿੰਦੇ ਧੰਨਿਆ ਮੈਂ ਹਾਜ਼ਰਾਂ ਲਿਆ ਰੋਟੀ ਖਵਾ ਮੈਨੂੰ, ਧੰਨਿਆ ਮੇਰੇ ਤੋਂ ਕੰਮ ਕਰਾ। 600 ਸਾਲ ਆ ਰਿਹਾ ਭਗਤ ਜੀ ਦਾ, ਭਗਤ ਧੰਨਾ ਜੀ ਦਾ, ਜਿਹੜੇ ਗੁਰਮੁਖ ਉੱਥੇ ਗਏ ਹੈ, 8 ਵੀਘਿਆਂ ਦਾ ਖੇਤ ਜਿਹਦੇ ਵਿੱਚ ਪਰਮਾਤਮਾ ਨੇ ਹਲ ਵਾਹਿਆ, ਅੱਜ ਵੀ ਉਸ ਖੇਤ ਦੀ ਮਿੱਟੀ ਦੀ ਕਰਾਮਾਤ ਜਿਹੜੀ ਹੈ ਨਾ ਜਗ ਜਾਹਰ ਹੈ, ਜਿੱਥੇ ਪਰਮਾਤਮਾ ਨੇ ਹਲ ਵਾਹਿਆ ਧੰਨੇ ਦਾ, ਜਿਹੜਾ ਖੂਹ ਹੱਕਿਆ। ਸ਼ੁਕਰ ਹੈ, ਮੇਰਾ ਤਾਂ ਖਿਆਲ ਹੈ ਜੇ ਪੰਜਾਬ ਦੇ ਵਿੱਚ ਹੁੰਦਾ ਇੱਟਾਂ ਧੇੜ ਕੇ ਹੁਣ ਪਤਾ ਨਹੀਂ ਕਿੱਥੇ ਪਹੁੰਚਾਈਆਂ ਹੁੰਦੀਆਂ, ਉਹ ਅਜੇ ਇੱਟਾਂ ਵੀ ਉਹੀ ਰੱਖੀਆਂ ਜਿਹਨੇ ਧੰਨੇ ਦੇ ਉਸ ਵੇਲੇ ਦੀਆਂ ਲੱਗੀਆਂ, ਉਹ ਛੇੜੀਆਂ ਨਹੀਂ ਇੱਟਾਂ। ਭਾਵਨਾ ਹੀ ਸੀ ਜਿਹੜੀ ਸਾਕਾਰ ਰੂਪ ਦੇ ਅੰਦਰ ਪਰਮਾਤਮਾ ਨੂੰ ਪ੍ਰਗਟ ਕਰ ਦਿੱਤਾ, ਇੱਕ ਭਾਵਨਾ ਹੀ ਸੀ ਜਿਸ ਭਾਵਨਾ ਨੇ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਇਸ ਕਰਕੇ ਪ੍ਰੇਮ ਦੇ ਤੁਲਹੇ ਤੋਂ ਬਿਨਾਂ ਸੰਕਲਪਾਂ ਵਿਕਲਪਾਂ ਦਾ ਗੰਦੇ ਨਾਲੇ ਤੋਂ ਪਾਰ ਹੋਣਾ ਕਠਿਨ ਹੈ। ਜਿੰਨਾ ਤੁਲਹਾ ਮਜ਼ਬੂਤ ਉਹਨਾਂ ਨਾਲੇ ਦਾ ਕੋਈ ਖਤਰਾ ਨਹੀਂ। ਜਿੰਨਾ ਪਰਮਾਤਮਾ ਦਾ ਪਿਆਰ ਮਜ਼ਬੂਤ ਹੋ ਜਾਏਗਾ ਅੰਦਰ, ਤੇ ਪਰਮਾਤਮਾ ਦੀ ਪ੍ਰਾਪਤੀ ਸੌਖੀ ਹੋ ਜਾਏਗੀ। ਤੇ ਦੂਸਰੀ ਹੈ ਨਦੀ, ਨਦੀ ਤਰੰਦੜੀ ਮੈਂਡਾ ਖੋਜ ਨਾ ਖੁੱਬੈ, ਇਹ ਸੀ ਨਾ ਵਿਚਾਰ। ਮੰਜ ਮੁਹੱਬਤ ਤੇਰੀ ਗੱਲ ਮੁਹੱਬਤ ਹੀ ਹੈ। ਭਾਈ ਨੰਦ ਲਾਲ ਜੀ ਮੁਹੱਬਤ ਦੀ ਗੱਲ ਕਰਦੇ ਹੋਏ ਕਹਿੰਦੇ ਨੇ ਕਿ ਮੇਰੇ ਸਾਈਂ ਦੇ ਦਰ ਤੇ ਕੇਵਲ ਖੁਦਾ ਦੀ ਮੁਹੱਬਤ ਪੈਦਾ ਕੀਤੀ ਜਾਂਦੀ ਹੈ। ਫਾਰਸੀ ਦੇ ਵਿਦਵਾਨ ਰੂਜ਼ ਦੋਮਾ ਮੋਮ ਨਾਨ ਪਾਕ ਵਾ ਗਿਰਦਮੀ ਆਇੰਦ ਅਜ ਵਹਿਰੇ ਨਿਵਾਜ ਹਮ ਚੁਨਾ ਮਜ ਮਹਿਸਾਦ ਸੰਗ ਕਜ ਮੁਹੱਬਤ ਵਾ ਖੁਦਾ ਦਾ ਰੰਦ ਰੰਗ ਗਿਰਦਮੀ ਆਇੰਦ ਅਰ ਬਾਹਰੇ ਦੋ ਵਾਰ ਗਿਰਦਮੀ ਆਇੰਦ ਦਰਮਾਹੇ ਦੋ ਵਾਰ ਵਹਿਰ ਜ਼ਿਕਰ ਖਾਸਾਏ ਪਰਵਤਗਾਰ ਮੇਰੇ ਮਾਲਕ ਦੇ ਦਰ ਤੇ ਕੇਵਲ ਪਰਵਤਗਾਰ ਦੀ ਮੁਹੱਬਤ ਹੀ ਪੈਦਾ ਕੀਤੀ ਜਾਂਦੀ ਹੈ। ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਮੁਹੱਬਤ ਸਿੱਖਿਆ। ਭਾਈ ਨੰਦ ਲਾਲ ਜੀ ਕਹਿੰਦੇ ਇੱਥੇ ਕਿਸੇ ਨੂੰ ਨਫ਼ਰਤ ਨਹੀਂ ਸਿਖਾਈ ਜਾਂਦੀ, ਇੱਥੇ ਹਰ ਇੱਕ ਨੂੰ ਪਿਆਰ ਸਿਖਾਇਆ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਚਨ ਕਹਿੰਦੇ ਵੀ ਨਦੀ ਜਿਹੜੀ ਹੈ, ਨਦੀ ਕਿਹੜੀ ਹੈ? ਜਿਵੇਂ ਨਦੀਆਂ ਅਨੇਕਾਂ ਨੇ ਤੇ ਚਾਰ ਨਦੀਆਂ ਦਾ ਤਾਂ ਬਿਲਕੁਲ ਨਾਂ ਦੇ ਦਿੱਤਾ, ਚਾਰ ਨਦੀਆਂ ਦਾ ਤਾਂ ਐਡਰੈਸ ਦੇ ਦਿੱਤਾ ਮਹਾਰਾਜ ਨੇ, ਹੰਸ ਹੇਤ ਗੁਲੋਭ ਕੋਪ ਚਾਰੇ ਨਦੀਆਂ ਅੱਗ। ਚਾਰ ਨਦੀਆਂ ਦੀ ਤਾਂ ਗੱਲ ਸਪਸ਼ਟ ਕਰ ਦਿੱਤੀ ਨਾ, ਪਵੇ ਦਜਹਿ ਨਾਨਕਾ ਜਿਹੜੇ ਇਹਦੇ ਪੈ ਜਾਣ ਸੜ ਜਾਂਦੇ ਨੇ। ਤਰੀ ਹੈ ਕਰਮੀ ਲੱਗ ਨਦੀ ਤਰੰਗੜੀ, ਨਦੀ ਨੂੰ ਤਰਨ ਵਾਸਤੇ ਫਿਰ ਤੈਨੂੰ ਬੇੜੀ ਦੀ ਜਿਵੇਂ ਲੋੜ ਹੈ, ਪਹਿਲਾਂ ਪ੍ਰੇਮ ਪੈਦਾ ਕਰ ਤੇ ਫਿਰ ਪ੍ਰੇਮ ਦੇ ਨਾਲ ਭਗਤੀ ਦੀ ਬੇੜੀ ਤੇ ਸਵਾਰ ਹੋ ਜਾ, ਯਾਨੀ ਪ੍ਰੇਮ ਦੇ ਨਾਲ ਭਗਤੀ ਕਰੇਗਾ। ਇਸ ਨੂੰ ਪ੍ਰੇਮਾ ਭਗਤੀ ਕਿਹਾ ਜਾਂਦਾ। ਕੱਲੀ ਭਗਤੀ ਨਹੀਂ, ਪ੍ਰਵਾਨ ਹੀ ਨਹੀਂ ਹੋਈ ਅੱਜ ਤੱਕ ਕੱਲੀ ਭਗਤੀ। ਰਾਮ ਰਾਮ ਸਭ ਕੋ ਕਹਿ, ਕਹਿ ਰਾਮ ਨਾ ਹੋਏ। ਤੋ ਇਸ ਕਰਕੇ ਜਿਹੜਾ ਪ੍ਰੇਮ ਦੇ ਸਹਿਤ ਪਰਮਾਤਮਾ ਨੂੰ ਪੁਕਾਰਨਾ, ਅਸਲ ਤੋਂ ਪੁਕਾਰਨਾ ਹੀ ਹੋਵੇ। ਆਸਾ ਤ੍ਰਿਸ਼ਨਾ ਦੀਆਂ ਨਦੀਆਂ ਤੇ ਇਹਨਾਂ ਨੂੰ ਤਰਨ ਵਾਸਤੇ ਭਗਤੀ ਦੀ ਬੇੜੀ ਇਹਨਾਂ ਨਦੀਆਂ ਤੋਂ ਪਾਰ ਕਰੇ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਕੋਈ ਅਸਰ ਨਹੀਂ ਹੋਏਗਾ ਇਹਨਾਂ ਨਦੀਆਂ, ਡੁੱਬੇਗਾ ਨਹੀਂ ਤੂੰ ਇਹਨਾਂ ਦੇ ਵਿੱਚ। ਤੀਸਰੀ ਬਾਤ ਹੈ ਸਮੁੰਦਰ ਦੀ, ਸਮੁੰਦਰ ਨੂੰ ਸਾਗਰ ਵੀ ਕਿਹਾ ਜਾਂਦਾ, ਗਰਲਤਾ ਦੇ ਸਹਿਤ ਹੋਣ ਕਰਕੇ, ਜ਼ਹਿਰ ਦੇ ਸਹਿਤ ਹੋਣ ਕਰਕੇ। ਸੰਸਾਰ ਤੇ ਸਮੁੰਦਰ ਦਾ ਕੋਈ ਅੰਤਰਾ ਨਹੀਂ ਹੈ, ਕੋਈ ਬਹੁਤਾ ਫਰਕ ਨਹੀਂ। ਸਮੁੰਦਰ ਦੇ ਵਿੱਚ ਕੀ ਹੈ? ਸਮੁੰਦਰ ਦੇ ਵਿੱਚ ਪਾਣੀ ਹੈ, ਸਮੁੰਦਰ ਦੇ ਦੋ ਕਿਨਾਰੇ ਨੇ, ਸਮੁੰਦਰ ਦੇ ਵਿੱਚ ਲਹਿਰਾਂ ਨੇ, ਸਮੁੰਦਰ ਦੇ ਘੁੰਮਣ ਘੇਰੀਆਂ ਨੇ, ਸਮੁੰਦਰ ਦੇ ਵਿੱਚ ਬੜਬਾਗ ਨਹੀਂ ਹੈ। ਕਿੰਨੇ ਪਾਣੀ ਨੂੰ ਫੂਕਦੇ ਦੀ ਕੋਈ ਅੰਦਾਜ਼ਾ ਨਹੀਂ, ਅੰਦਾਜ਼ੇ ਲਾ ਲਾ ਕੇ ਕਿਹਾ ਗ੍ਰੰਥਾਂ ਵਿੱਚ। ਵੜਵਾ ਨਾਲ ਪੰਜ ਪ੍ਰਕਾਰ ਦੀ ਅਗਨੀ ਹੈ, ਅਸੀਂ ਤਾਂ ਉਸੇ ਨੂੰ ਜਾਣਦੇ ਜਿਹੜੀ ਚੁੱਲ੍ਹਿਆਂ 'ਚ ਬਲਦੀ ਹੈ, ਪਰ ਪੰਜ ਪ੍ਰਕਾਰ ਦੀ ਹੈ। ਦਾਵਾ ਅਗਨ ਹੈ, ਡੋ ਅਗਨੀ ਹੈ, ਤੇ ਇਹਦੇ ਵਿੱਚ ਵੜਵਾ ਨਾਲ ਹੈ, ਜਠਰਾ ਅਗਨੀ ਹੈ, ਸਾਰੀਆਂ ਅਗਨੀਆਂ। ਅਗਨੀ ਦਾ ਕੰਮ ਕੇਵਲ ਇੱਕੋ ਹੀ ਹੈ, ਸਾੜਨਾ, ਚਾਹੇ ਕਿਸਮ ਕੋਈ ਵੀ ਹੋਵੇ। ਸਮੁੰਦਰ ਦੇ ਵਿੱਚ ਬੜਵਾ ਨਾਲ ਹੈ, ਔਰ ਸਮੁੰਦਰ ਦੇ ਵਿੱਚ ਕੁਝ ਜਲ ਜੰਤੂ ਐਸੇ ਖਤਰਨਾਕ ਨੇ ਜਿਹੜੇ ਬੰਦੇ ਦੀ ਜਾਨ ਲੈ ਲੈਂਦੇ, ਸਾਬਤੇ ਨਿਕਲ ਲੈਂਦੇ, ਐਡੇ ਐਡੇ ਮੱਛ ਬੈਠੇ। ਇਹ ਹੈ ਬਾਹਰਲੇ ਸਮੁੰਦਰ ਦਾ ਰੂਪ, ਤੇ ਅੰਦਰਲੇ ਸਮੁੰਦਰ ਦਾ ਵੀ ਇਹੀ ਰੂਪ ਹੈ, ਕੋਈ ਫਰਕ ਨਹੀਂ। ਜੇ ਭਗਤ ਜੀ ਨੇ ਕਿਹਾ ਕਿ ਸੰਸਾਰ ਸਮੁੰਦੇ ਐ ਦਾਤਾ, ਸੰਸਾਰ ਸਮੁੰਦਰ ਹੈ, ਤਾਰ ਗੋਬਿੰਦੇ, ਤਾਰ ਲੈ ਬਾਪ ਬੀਟ ਲੈ ਬਾਂਹ ਦੇ, ਮੇਰੇ ਵਸ ਨਹੀਂ ਰਿਹਾ। ਸੰਸਾਰ ਤੋਂ ਤਰਨਾ ਬੜਾ ਕਠਿਨ ਹੈ, ਸਾਡੇ ਵਸ ਦੀ ਬਾਤ ਨਹੀਂ। ਤੇ ਇੱਥੇ ਫਿਰ ਸਾਨੂੰ ਜਹਾਜ਼ ਦੀ ਲੋੜ ਹੈ। ਜਹਾਜ਼ ਇੱਥੇ ਗਿਆਨ ਨੂੰ ਮੰਨਿਆ ਹੈ, ਪ੍ਰੇਮ ਸਹਿਤ ਭਗਤੀ ਤੇ ਅੱਗੇ ਗਿਆਨ। ਇਹ ਸੰਸਾਰ ਸਮੁੰਦਰ ਜਿਹੜਾ ਹੈ, जिहड़े बाहर दे समुंदर दीआं गल्लां सुणीआं ने, फर्क सिर्फ इतना ही है, उहदे च पाणी है, इहदे च पदार्थां दा पाणी है। जिधर देखो पदार्थ दिसण वाले, जो सुनो पदार्थ, जिधर नूं भी मर्जी जाओ समुंदर दे हर पासे पाणी है, ते संसार दे हर पासे पदार्थ। ते फिर समुंदर दे विच लहरां, इहदे च तृष्णा दीआं लहरां, तृष्णा दीआं कलोलां उठदीआं। समुंदर दे दो किनारे न, ते साडे जीवन दे दो किनारे न, जन्म तो लैके मरण तक ये दो किनारियां दे अंदर जी रहे हैं, दो किनारियां दे अंदर समुंदर है। ते समुंदर दे अंदर घूमण घेरियां, ते सानू भरम दीआं घूमण घेरियां पईआं। भरम दा भरम भुलाया, भरम दे भुलाए हुए भरम रहे हैं, ये भमीरियां च घूम रहे हैं। खिमा करनी, मैं तुहानू साखी नहीं कोई सुना सकिया। बाकी वो जिवें एक मुहावरा है, कहिंदे मियां मर गया कि रोजे मुक गए, बाकी दे दिनां च सुना सुन दिओ। कि अज जिस तरह की गल चल पई है, मैनू अज इसे दे विच ही रहण दिओ। साखियां वाली गल कल कुल नसी जैसी आ गई। भरम जिहड़ा है ये एक किस्म का होवे, दुश्मन एक किस्म का होवे, खेड़ा छुट जाए, भेद भरम, करतत्व भरम, पुनसंग भरम, विकार भरम, इतर जग सत है, पंचो भरम, पंच भरम च मिले हुए इंसान। माधवे क्या कही है, भरम ऐसा जैसा मानी है होए नहीं तैसा, भरम कहते। परमे सोर नर देवी देवा, परमे सिद्ध साधक प्रमेवा, परम परम मानुख डहकाए, जहां ते महादुत्रे माए। ये भमीरियां घुमरियां न, उन्हां भमीरियां दे अंदर जिथे पानी घूम रहा है, ते उत्थे दा जहाज डिगे आ जावे, उन्हां नहीं निकलन दिंदियां होंदियां भमीरियां। ते इस करके भाई संसार दे भरम दे विच बड़े बड़े जिहड़े जहाज दी नहीं अपने आप नूं सतपुरश मानते सी, भरम दे विच तां उह वी भरमा लए भरम ने। ज्यों कस्तूरी मिर्ग ना जाने, भरम दा भरम भुलाया। इवे संसार दे समुंदर विच अग्नि है, इह तृष्णा दी अग्नि है, उहदे च लहरां हन, इहदियां लोभ दियां लहरां हन, उहदे च जल जंतु न, मच्छ कच्छ आदि। ते इहदे विच किहड़ा घट न, काम क्रोध लोभ मोह अहंकार, ये जल जंतु न इस संसार समुंदर दे। जिवें मच्छियां मास नोच नोच के खा जांदियां न, काम क्रोध कायां को गल है, ज्यों कंचन सुहागा ढल है। असीं भावें सुभाविक बिना विचारे कदे कदे कथा दे विच असीं गुरु नूं कहिंदे, गुरु नूं क्रोध आ गया, गुरु नूं गुस्सा आ गया। बहुत संभल के गल करन वाली है गुरु दे वास्ते। गुरु नूं कदी क्रोध नहीं आया। क्रोध तां पंजां दे विच इक बहुत वड्डा विकार है जो जलन पैदा करदा है। गुरु ने अपने खालसे नूं भी कहा भी क्रोध तों बच के रहना, ते फिर जंग कादे नाल होएगा। दुनिया दे जंग क्रोध दे बस विच हुंदे न, ते मेरे शहनशाह दे जंग जिन्ने भी होए वह वीर रस दे अधीन होए, क्रोध दे अधीन नहीं होए। क्रोध दे विच तां दिमाग का संतुलन बिगड़ जाता है, वीर रस दे विच दिमाग अगे नाल भी तेज हो जाता है। इस करके ना कामंग ना क्रोधंग ना लोभंग ना मोहंग, गुरु दे अंदर कोई भी चीज नहीं है ना विकारां दे विच। ते संसार समुंदर दे विच जल जंतु जिहड़े काम क्रोध लोभ मोह अहंकार किवें बचीए, अरदास है, काम क्रोध अर लोभ मोह दिन सजाए अंगमेव, नानक प्रभ शरणागति कर प्रसाद गुरु। दाता तेरी प्रसाद तेरी कृपा तो बिना ऐसा हो नहीं सकता। ये तो सब कुछ तेरी कृपा नाल होने वाला है। तो इस करके ये तो असी बात नदी तरंदड़ी मेंढा खोज न खो मैं मंझ मुहब्बत तेरी। ते रही गल जेड़ी सी सुख दी, जो महापुरशां ने कही सी, दुख ते सुख दो शब्द, जिन्ना चिर दोनों की सानू परिभाषा नहीं आती उन्नी देर तक बात अधूरी रह जाएगी। गुरमुखी लिपि दे दो अखर न 35 अखरां चों, दद्दा ते खखा। ਦੋਨਾਂ ਨੂੰ ਜੋੜ ਕੇ ਇੱਕ ਪਦ ਬਣਾਇਆ ਤੇ ਬਣ ਗਿਆ ਦੁੱਖ। ਇਹਦੀ ਪਰਿਭਾਸ਼ਾ ਕੀ ਹੈ? ਇੱਕ ਸਾਡੇ ਪੁਰਾਤਨ ਵਿਦਵਾਨਾਂ ਨੇ, ਸ਼ਾਸਤਰਕਾਰਾਂ ਨੇ, ਵਿਦਵਾਨਾਂ ਨੇ ਇਕੱਠੇ ਹੋ ਕੇ ਭਾਰਤ ਦੇ ਵਿਦਵਾਨਾਂ ਨੇ ਇੱਕ ਵਿਧਾਨ ਬੰਨਿਆ ਸੀ ਵਿਆਖਿਆ ਕਰਨ ਵਾਲਿਆਂ ਵਾਸਤੇ ਕਿ ਉਸ ਵਿਧਾਨ ਦੇ ਅੰਦਰ ਰਹਿ ਕੇ ਵਿਆਖਿਆ ਕੀਤੀ ਜਾਏ। ਉਹਦੀ ਇੱਕ ਸੁਰਤੀ ਬਣਾਈ, ਉਹਦੇ ਅਧੀਨ ਵਿਆਖਿਆ ਕੀਤੀ ਕਿ ਪਦੇਹ ਸ਼ਦਾ ਪਦਾਰਥ ਕਰ ਵਿਗ੍ਰਹਿ ਵਾਕਯ ਯੋਜਨਾ ਅਖਪੇ ਅਤ ਸਮਾਧਾਨੰ ਖੱਟ ਬਿਰੋਂ ਵਿਆਖਿਆ ਨੂੰ ਸਿਮਰਤੋਂ। ਇਹਦਾ ਮਤਲਬ ਹੈ ਵੀ ਜਿਹੜੇ ਪਦ ਦੀ ਵਿਆਖਿਆ ਕਰਨੀ ਹੈ ਪਹਿਲਾਂ ਉਸ ਨੂੰ ਪਦ ਛੇਦ ਕਰ ਤੇ ਫਿਰ ਸੰਧੀ ਪ੍ਰਛੇਦ ਕਰਕੇ ਵਿਆਕਰਨ ਦੇ ਅਨੁਸਾਰ ਵਿਉਂਤਪਤੀ ਕਰ ਉਹਦੀ ਆਦਿ ਇਸ ਤਰ੍ਹਾਂ ਦੇ ਛੇ। ਉਹਦੇ ਅਨੁਸਾਰ ਮੈਂ ਦੱਦੇ ਤੇ ਖੱਖੇ ਨੂੰ ਅਲੱਗ ਕਰਨ ਲੱਗਿਆ ਸ਼ਾਸਤਰਕ ਰੀਤ ਅਨੁਸਾਰ ਔਰ ਵਿਆਖਿਆ ਦੀ ਪ੍ਰਣਾਲੀ ਦੇ ਵਿੱਚ ਜੋ ਪ੍ਰਮਾਣਿਤ ਕੀਤਾ ਗਿਆ ਉਸ ਦੇ ਅਨੁਸਾਰ। ਘਰ ਬੈਠ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹਨ ਗੁਰੂ ਪਿਆਰੇ, ਬਹੁਤ ਸੌਖੀਆਂ। ਪੰਜਾਬੀ ਯੂਨੀਵਰਸਿਟੀ ਦੇ 7-8 PhD ਵਾਲੇ ਵਿਦਵਾਨ ਤੇ ਉਹਨਾਂ ਦੇ ਨਾਲ ਦਾਸ ਦਾ 3-4 ਸਾਲਾਂ ਤੋਂ ਜ਼ਿਆਦਾ ਹੀ ਸਨੇਹ ਹੋ ਗਿਆ, ਉਹ ਮੈਨੂੰ ਸੱਦਦੇ ਰਹਿੰਦੇ ਆ ਔਰ ਮੌਕਾ ਦਿੰਦੇ ਆ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬੋਲਣ ਦਾ। 45 ਮਿੰਟ ਦਾ, 50 ਮਿੰਟ ਦਾ ਲੈਕਚਰ ਹੁੰਦਾ ਹੈ, ਉੱਥੇ ਫਿਰ ਇੱਕ ਵਿਸ਼ੇ ਤੇ ਬੋਲਣਾ ਹੁੰਦਾ, ਉਸ ਤੇ ਇੱਧਰ ਉੱਧਰ ਨਹੀਂ ਜਾਣਾ ਹੁੰਦਾ। ਜਿਵੇਂ ਬੱਚੇ ਜਿਹੜੇ ਖੇਡਦੇ ਨਾ, ਉਹਦੇ ਵਾਸਤੇ ਬਾਉਂਡਰੀ ਹੁੰਦੀ ਵੀ ਇਸ ਤੋਂ ਪਾਰ ਹੋ ਗਿਆ, ਆਊਟ ਹੋ ਗਿਆ। ਉਹ ਵਿਦਵਾਨਾਂ 'ਚ ਵੀ ਇਸ ਤਰ੍ਹਾਂ ਆਊਟ ਮੰਨਿਆ ਜਾਂਦਾ ਹੈ ਕਿ ਤੂੰ ਪ੍ਰਕਰਨ ਤੋਂ ਭਲੇ 'ਚ ਰਹਿ ਗਿਆ। ਤੇ ਮੈਨੂੰ ਇੱਕ ਦਿਨ ਉਹਨੂੰ ਪ੍ਰਕਰਨ ਦਿੱਤਾ ਵੀ ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਗੱਲ ਆਈ ਵੀ ਇਹਦੇ 'ਤੇ ਬੋਲਣਾ। ਮੈਂ ਆਪਣੇ ਵਿਸ਼ੇ 'ਤੇ ਆਊਂਗਾ, ਜਿਹੜੀ ਮੈਂ ਗੱਲ ਕਰਦਾ ਉਹੀ ਸੰਪੂਰਨ ਕਰਨੀ ਹੈ। ਔਰ ਮੈਂ ਇਹ ਵੀ ਆਪ ਜੀ ਨੂੰ ਬੇਨਤੀ ਕਰਦਾ ਵੀ ਤੁਹਾਨੂੰ ਬਹੁਤੀ ਦੇਰ ਨਹੀਂ ਬਿਠਾਉਣਾ ਮੈਂ, ਜਿਹੜਾ ਅਨਾਊਂਸ ਹੋਵੇ ਉੱਥੇ ਤੱਕ ਨਹੀਂ ਜਾਣਾ, ਆਪਾਂ ਉਰਾਂ ਉਰਾਂ ਸਮਾਪਤ ਕਰ ਲੈਣੀ। ਭਾਵੇਂ ਕਿਹਾ ਗਿਆ ਵੀ 9:15 ਤੱਕ, ਪਰ ਨਹੀਂ, 9 ਹੀ ਬਹੁਤ ਨਾ, 9 ਤੱਕ ਹੀ ਬਥੇਰੀ ਆ, ਕੋਈ ਗੱਲ ਨਹੀਂ। ਜੇ ਗੱਲ ਸਮਝ ਲਈਏ ਤਾਂ ਅੱਧੇ ਘੰਟੇ 'ਚ, ਪੌਣੇ ਘੰਟੇ 'ਚ ਸਮਝੀ ਜਾ ਸਕਦੀ ਹੈ, ਨਹੀਂ ਭਾਵੇਂ 4 ਘੰਟੇ ਤੁਸੀਂ ਬੈਠੇ ਰਹੋ, ਮੈਂ ਬੈਠੀ ਜਾਵਾਂ, ਸਮਝ ਕੇ ਜਾਈਏ ਕੁਛ। ਤੇ ਮੈਂ ਉਹਨੂੰ ਕਿਹਾ ਵੀ ਵਿਦਵਾਨੋ ਵੀ ਮੈਂ ਕਿਸੇ ਦੇ ਚੋਟ ਦਾ ਨਹੀਂ ਕਰਨ ਆਇਆ, ਇਹਦਾ ਨਾਂ ਹੈ ਪੰਜਾਬੀ ਯੂਨੀਵਰਸਿਟੀ। ਵੀ ਜੇ ਮੈਂ ਇੱਕ ਸਵਾਲ ਕਰਦੇ ਹਾਂ ਵੀ 35 ਅੱਖਰਾਂ ਦਾ ਅਸਥਾਨ ਮੂੰਹ ਦੇ ਵਿੱਚ, ਕੰਠ ਦੇ ਵਿੱਚ, ਤਾਲੀਏ ਕਿੱਥੇ ਕਿੱਥੇ ਹੈ, ਤੇ ਜਿੰਨੀ ਦੇਰ ਤੱਕ ਸਾਨੂੰ ਉਸ ਅਸਥਾਨ ਦਾ ਨਹੀਂ ਪਤਾ ਕਿ ਕਿਹੜਾ ਅੱਖਰ ਕਿੱਥੋਂ ਉਹਦੀ ਸਾਊਂਡ ਬਣੇਗੀ, ਸ਼ੁੱਧ ਬੋਲਣ ਦਾ ਸਵਾਲ ਨਹੀਂ ਪੈਦਾ ਹੁੰਦਾ। ਕਲਗੀਧਰ ਅਕੈਡਮੀ ਜਿਹੜਾ ਸਾਡਾ ਸਕੂਲ ਹੈ ਉਹਦੇ 1600 ਬੱਚਾ ਪੜ੍ਹਦਾ। ਮੈਂ ਪ੍ਰਿੰਸੀਪਲ ਦੇ ਸਮੇਤ ਆਪਣੇ ਸਟਾਫ ਨੂੰ ਪੁੱਛਿਆ, ਪੰਜਾਬੀ ਟੀਚਰਾਂ ਨੂੰ ਪੁੱਛਿਆ ਕਿ ਭਾਈ ਤੁਹਾਡੇ ਕੋਲ ਡਿਗਰੀਆਂ ਨੇ ਵੱਡੀਆਂ ਵੱਡੀਆਂ, ਸਾਡੇ ਤਾਂ ਸਟੈਂਪ ਲੱਗੀ ਹੋਈ ਆ ਵੀ ਇਹ ਡੇਰਿਆਂ ਦੀ ਵਿਦਿਆ ਅਨਪੜ੍ਹੇ ਹੁੰਦੇ ਨੇ, ਤਾਂ ਤੁਸੀਂ ਤਾਂ ਪੜ੍ਹੇ ਲਿਖੇ ਹੋ, ਮੈਨੂੰ ਦੱਸੋ ਵੀ ਇਹਨਾਂ ਦੀ ਆਵਾਜ਼ ਕਿਹੜੇ ਕਿਹੜੇ ਅੱਖਰ ਦੀ ਕਿੱਥੋਂ ਆਵਾਜ਼ ਹੈ। ਸਾਰੇ ਚੁੱਪ। ਮੈਂ ਪ੍ਰਿੰਸੀਪਲ ਨੂੰ ਕਿਹਾ ਵੀ ਬਾ, ਕਹਿੰਦੇ ਜੀ ਸਾਨੂੰ ਤਾਂ ਇਹ ਪੜ੍ਹਾਈ ਆਈ ਨਹੀਂ ਕਦੇ, ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ। ਮੈਂ PhD ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਜੀ ਸਾਡੇ ਵੀ ਧਿਆਨ 'ਚ ਨਹੀਂ ਹੈ। ਮੈਂ ਕਿਹਾ ਵੀ ਧੰਨ ਹੈ ਤੁਹਾਡੀ ਯੂਨੀਵਰਸਿਟੀ ਵੀ ਜਿਨ੍ਹਾਂ ਨੂੰ 35 ਅੱਖਰਾਂ ਦਾ ਹੀ ਨਹੀਂ ਪਤਾ ਕਿੱਥੋਂ ਬੋਲੇ ਜਾਂਦੇ ਨੇ, ਹੈ ਪੰਜਾਬੀ ਯੂਨੀਵਰਸਿਟੀ ਤੇ ਬੋਲੋਗੇ ਕਿਵੇਂ ਫਿਰ। ਚਲੋ ਤੁਸੀਂ ਗੁਰਬਾਣੀ ਦੀ ਸੁੱਤਾ ਦੀ ਗੱਲ ਕੀਤੀ ਹੈ, ਮੈਂ ਕਿਹਾ ਮੇਰੇ ਕੋਲ 29 ਕਿਸਮ ਦੀ ਲਿਸਟ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜੀਏ ਦੀ, ਵੱਖਰੇ ਵੱਖਰੇ ਸ਼ਬਦਾਂ ਦੇ ਨਾਲ, ਅੱਖਰਾਂ ਦੇ ਨਾਲ ਯਈਆ ਲੱਗਿਆ ਹੋਇਆ, ਵੱਖਰੀਆਂ ਵੱਖਰੀਆਂ ਮਾਤਰਾ ਨੇ, ਤੇ ਵਿਦਵਾਨ ਮੈਨੂੰ ਬੋਲ ਕੇ ਦੱਸੋ ਵੀ ਇਹਦਾ ਆਚਰਨ ਕਿਵੇਂ ਕਰੋਗੇ। ਦਾਦਾ ਯਈਏ ਨੂੰ ਸਿਆਰੀ ਲੱਗੀ, ਦੱਸੋ ਕਿਵੇਂ ਬੋਲਦੇ ਹੋ ਤੁਸੀਂ। ਦਾਇਕ ਹੋਗੇ, ਗੁਲਾਮਾਂ ਲੱਗ ਗਈਆਂ, ਇਹ 2 ਤੇ 2 4 ਹੋਣਗੇ, 5 ਹੋਣ ਨਹੀਂ ਦੇਣੇ। ਫਿਰ ਆਖੇ ਤੂੰ ਚੇਲਾ ਕੀ ਦਾ, ਕਹਿੰਦਾ ਤੈਂ ਦਾਣੇ ਲੈਣੇ, ਇਸ ਗੱਲ ਤੋਂ ਝੋਲੀ ਚਾਟਾ ਦੇਖ ਕੀ ਦਿਆ, ਤੂੰ ਡਿਗਰੀਆਂ ਦੇਖਣੀਆਂ। ਸੰਪਰਦਾਇ ਵਿਦਵਾਨਾਂ ਦੇ ਵਿੱਚ ਅੱਜ ਦੀ ਤਾਰੀਖ ਦੇ ਵਿੱਚ ਵੀ ਗੁਰੂ ਦੀ ਮਹਾਨ ਕਿਰਪਾ, ਅੱਜ ਵੀ ਇਹ ਵਿਦਿਆ ਡੇਰਿਆਂ ਦੀ ਪਰਵਲ ਹੈ, ਤੇ ਡੇਰੇ ਜਿਹੜੇ ਦੂਸਰੇ ਸਰਸਿਆ ਦੂਜੇ ਤੀਜੇ ਉਹਨਾਂ ਨਾਲ ਨਾ ਜੋੜਿਆ ਕਰੋ। ਡੇਰਾ ਤਾਂ ਗੁਰੂ ਸਾਹਿਬ ਵੀ ਡੇਰੇ ਬਰਦਾਰ ਨੇ, ਸੈਂਕੜੇ ਥਾਂ ਤੇ ਗੁਰੂ ਨੂੰ ਡੇਰੇ ਬਰਦਾਰ ਲਿਖਿਆ ਹੈ। ਲਿਆ ਪੋਥੀ ਕੱਢੋ, ਸੂਰਜ ਪ੍ਰਕਾਸ਼ ਜੀ ਮੈਂ ਦੱਸ ਦਿੰਦਾ ਕਿੱਥੇ ਕਿੱਥੇ ਲਿਖਿਆ। ਡੇਰਾ ਤੋਰਾ ਸਤਿਗੁਰੂ, ਡੇਰੇ ਦਾ ਅਰਥ ਕੀ ਹੈ? ਨਿਵਾਸ। ਡੱਡਾ ਡੇਰਾ ਇਹ ਨਹੀਂ, ਡੇਰੇ ਦਾ ਅਰਥ ਨਿਵਾਸ ਹੁੰਦਾ, ਨਿਵਾਸ ਕਿਹਦਾ ਨਹੀਂ? ਤੁਸੀਂ ਵੀ ਡੇਰੇ ਬਰਦਾਰ ਹੋ, ਡੇਰੇ ਦਾ ਅਰਥ ਨਿਵਾਸ ਹੈ। ਕਿੱਥੇ ਰਹਿ ਰਿਹਾ? ਜਿੱਥੇ ਪਖੰਡੀ ਰਹਿ ਰਿਹਾ ਉਹਦਾ ਨਾਂ ਲੈ ਕੇ ਕਹਿ ਦਿਓ ਵੀ ਇਹ ਗਲਤ ਹੈ। ਜਿਹੜਾ ਗੁਰੂ ਦੇ ਨਾਲ ਤੋਂ ਜੋੜ ਰਿਹਾ, ਤੇ ਉਹਦਾ ਤਾਂ ਭਾਈ ਸਤਿਕਾਰ ਕਰਨਾ ਪਏਗਾ। ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਆਪਣੀ ਜ਼ਿੰਦਗੀ ਜਿੰਦ 10 ਲੱਖ ਨੂੰ ਜਿਹੜਾ ਅੰਮ੍ਰਿਤਪਾਨ ਕਰਿਆ ਉਹਦੀ ਲਿਸਟ ਬਣੀ, ਜ਼ਬਾਨੀ ਨਹੀਂ ਗੱਲਾਂ, ਸੰਤ ਗਿਆਨੀ ਗੁਰਬਚਨ ਸਿੰਘ ਦੇ ਕੋਲ ਲਿਸਟ ਸੀ, ਹੈ ਮਹਾਂਪੁਰਖਾਂ ਦੇ ਕੋਲ। 10,000 ਨੂੰ ਇੱਕ ਦਿਨ ਦੇ ਟਾਂਡਾ ਪਿੰਡ ਦੇ ਵਿੱਚ ਬਣਜਾਰਿਆਂ ਦੇ ਪਿੰਡਾਂ 'ਚ ਅੰਮ੍ਰਿਤ ਛਕਾਇਆ। ਬਾਬਾ ਬਿਸ਼ਨ ਸਿੰਘ ਤੋਂ ਬਾਅਦ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ ਵੀ ਪੰਜਾਂ ਪਿਆਰਾਂ 'ਚ ਲੱਗੇ ਹੋਏ ਸਨ। ਤੋ ਇਹੋ ਜਿਹੇ ਜਿਹੜੇ ਮਹਾਂਪੁਰਸ਼ ਨੇ, ਤੋ ਇੱਕ ਰੱਸੇ ਵੱਢ ਕੇ ਇਹ ਗੱਲ, ਇਹ ਸਾਡੇ ਬੜੀ ਘਾਤਕ ਸਿੱਧ ਹੋਏਗੀ, ਆਪਣੇ ਨੂੰ ਆਪਣੇ ਸਮਝਣ ਦੀ ਕੋਸ਼ਿਸ਼ ਕਰਨੀ। ਬਲਕਿ ਚੰਗੀ ਤਾਂ ਇਹ ਗੱਲ ਵੀ ਬਗਾਨਿਆਂ ਨੂੰ ਵੀ ਆਪਣੇ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਮੈਂ ਤਾਂ ਇਸ ਗੱਲ ਦੇ ਹੱਕ 'ਚ ਹਾਂ। ਤੇ ਹੁਣ ਚੱਲ ਇਹ ਰਹੀ ਵੀ ਆਪਣਿਆਂ ਨੂੰ ਵੀ ਬਗਾਨੇ ਬਣਾ ਦਿਓ, ਹੁਣ ਗੱਲ ਇਹ ਚੱਲ ਰਹੀ। ਤੋ ਗੁਰੂ ਕਿਰਪਾ ਕਰੇ ਤੇ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਵੀ ਵਾਈਸ ਚਾਂਸਲਰ ਸਾਹਿਬ ਉਹ ਬੈਠੇ, ਉਹ ਬਹੁਤ ਗੁਰਮੁਖ ਬੰਦਾ, ਭਾਈ ਜਸਪਾਲ ਸਿੰਘ ਜੀ ਡਾਕਟਰ, ਉਹ ਕੋਈ ਵਿਦਵਾਨ ਬੰਦਾ। ਤੇ ਜਦੋਂ ਉਚਾਰਨ ਕਰ ਕਰਕੇ ਦੱਸਿਆ ਕਿ ਭਾਈ ਇਹ ਸਿਹਾਰੀ ਐਂ, ਇਹਦਾ ਫਾਰਮੂਲਾ ਹੈ, ਇਹ ਤੋਂ ਬਿਨਾਂ ਬੋਲ ਨਹੀਂ ਹੁੰਦੀ ਹੈ। ਤੇ ਹੁਣ ਹਿਸਾਬ ਕਿਤਾਬ ਐਸਾ ਹੋਇਆ, ਲਸਾੜੇ ਪਿੰਡ ਦੇ ਅੰਦਰ, ਜ਼ਿਲ੍ਹਾ ਲੁਧਿਆਣੇ ਦੇ ਅੰਦਰ ਪੈਲ ਦੇ ਕੋਲ ਪਿੰਡ ਹੈ ਇੱਕ ਲਸਾੜਾ ਪਿੰਡ, 5 ਮਾਸਟਰ ਇਕੱਠੇ ਹੋ ਕੇ ਨਾ ਛੁੱਟੀ ਦੇ ਦਿਨਾਂ 'ਚ ਅਖੰਡ ਪਾਠ ਰੱਖ ਕੇ ਬਹਿ ਗਏ। ਸੰਥਿਆ ਕਿਸੇ ਦੀ ਵੀ ਨਹੀਂ ਸੀ ਹੋਈ। ਮਹਾਰਾਜ ਦਾ ਸਰੂਪ ਲੈਣ ਵਾਸਤੇ ਆਏ, ਉਹ ਗਲਤੀ ਦੇ ਨਾਲ ਜਾਂ ਸੁਭਾਵਕ ਸਮਝ ਲਓ ਵੀ ਲੜੀਵਾਰ ਸਰੂਪ ਦਿੱਤਾ ਗਿਆ, ਜਾਣਬੁੱਝ ਕੇ ਤਾਂ ਕਿਸੇ ਨੇ ਨਹੀਂ ਕਰਿਆ ਕੁਛ। ਉਹ ਜਦੋਂ ਕੀਤਾ ਪ੍ਰਕਾਸ਼, ਉਹਨਾਂ ਦੇ ਹਵਾ ਸੁੱਟ ਗਏ, ਨਾ ਮੁੜਨ ਜੋਗਾ ਟਾਈਮ ਰਿਹਾ, ਅਰਦਾਸ ਕਰਕੇ ਅਖੰਡ ਪਾਠ ਸ਼ੁਰੂ ਕਰ ਲਿਆ। ਤੇ ਚਲੋ ਘਰਦਿਆਂ ਨੂੰ ਕਿਹੜਾ ਪਤਾ ਸੀ ਵੀ ਕੀ ਪਾਠ ਹੁੰਦਾ, ਉਹਨੇ ਤਾਂ ਸੁੱਖ ਲਾਉਣੀ ਸੀ, ਉਹਨਾਂ ਦਾ ਵੀ ਸਰੀ ਗਿਆ, ਪਾਠੀਆਂ ਦਾ ਵੀ, ਲੱਲਾ ਪੱਬਾ ਕਰੀਗੇ, ਭੋਗ ਪੈਣ 'ਚ ਨਾ ਆਵੇ। ਰਿਸ਼ਤੇਦਾਰ ਕਹਿੰਦੇ ਹੋ ਕੀ ਆ ਲੋੜਾ, ਕੀ ਆ ਕਿ ਭੋਗ ਪੈਣ 'ਚ ਨਹੀਂ ਆ ਰਿਹਾ। ਉਹਨੇ ਪਾਠੀਆਂ ਦੇ ਜਥੇਦਾਰ ਨੂੰ ਕਿਹਾ, ਤੂੰ ਜਥੇਦਾਰਾਂ ਕੀ ਗੱਲ, ਭੋਗ ਨਹੀਂ ਪੈ ਰਿਹਾ, ਰਿਸ਼ਤੇਦਾਰਾਂ ਨੇ ਜਾਣਾ ਵੀ ਹੈ, ਤੁਸੀਂ ਕੀ ਕਰ ਰਹੇ ਹੋ। ਉਹ ਕਹਿੰਦੇ ਜੀ ਅਸੀਂ ਕੀ ਕਰੀਏ, ਕਹਿੰਦੇ ਤੁਹਾਡੇ ਸੰਤਾਂ ਨੇ ਮਹਾਰਾਜ ਗਲਤ ਦੇਤਾ। ਵਾਹਿਗੁਰੂ ਸੱਚੇ ਪਾਤਸ਼ਾਹ ਇਹ ਨਹੀਂ ਕਿਹਾ ਵੀ ਅਸੀਂ ਗਲਤ ਹੈ, ਲੜੀਵਾਰ ਨੂੰ ਕਹਿੰਦੇ ਮਹਾਰਾਜ ਗਲਤ ਦੇ ਦਿੱਤਾ। ਅੱਛਾ, ਮਹਾਰਾਜ ਵੀ ਠੀਕ ਤੇ ਗਲਤ ਹੁੰਦੇ ਨੇ, ਦੋ ਪ੍ਰਕਾਰ ਦੇ ਖੌਂਸੜੇ ਪੈਣ ਵਾਲੇ ਨੇ ਇਹੋ ਜਿਹੇ ਲੋਕਾਂ ਦੇ। ਨੱਚਣਾ ਆਪ ਨੂੰ ਹੀ ਆਉਂਦਾ ਕਿ ਭੌਂਸੋੜੀ, ਜੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਤੋ ਇਸ ਕਰਕੇ ਸਾਧ ਸਿੰਘ ਜੀ, ਵਿਦਿਆ ਦਾ ਘਰ ਬਹੁਤ ਦੂਰ ਹੈ, ਵਿਦਵਾਨਾਂ 'ਚ ਜਾ ਕੇ ਪਤਾ ਚੱਲਦਾ। ਸੱਚੀ ਗੱਲ ਹੈ ਵੀ ਜਦੋਂ ਵਿਦਵਾਨਾਂ ਜਾ ਕੇ ਬੈਠੀਦਾ ਤੇ ਉਦੋਂ ਇੰਨਾ ਮਹਿਸੂਸ ਹੁੰਦਾ ਵੀ ਇਹ ਸਮੁੰਦਰ ਹੈ, ਸਮੁੰਦਰ ਦੀ ਇੱਕ ਬੂੰਦ ਨੂੰ ਪਾ ਕੇ ਉਛਾਲੇ ਨਹੀਂ ਖਾਣੇ ਚਾਹੀਦੇ, ਵੀ ਵਿਦਿਆ ਵੀ ਇੱਕ ਸਾਗਰ ਹੀ। ਤੇ ਇਹਦੇ ਵਿੱਚ ਦੱਦਾ ਤੇ ਖੱਖਾ ਦੋ ਨੇ। ਦੁੱਖ ਦਾ ਅਰਥ ਕੀ ਹੈ? ਦੱਦੇ ਦੇ ਅੰਦਰ ਅਰਥ ਹੈ, ਦਾ ਦਾ ਅਰਥ ਦੁਸਤਰ, ਖਾ ਦਾ ਅਰਥ ਇੱਕੋ ਹੀ ਰਹਿਣਾ, ਖਵਣਾ, ਖਵਣੇ ਦਾ ਅਰਥ ਹੈ ਸਹਾਰਨਾ, ਸਹਿਣਾ। ਦਾ ਦਾ ਅਰਥ ਹੈ ਦੁਸਤਰ, ਦੁਸਤਰ ਦਾ ਅਰਥ ਹੈ ਕਠਿਨ, ਕਠਿਨ ਦਾ ਅਰਥ ਹੈ ਔਖਾ। ਜਿਹਦਾ ਸਹਾਰਨਾ ਔਖਾ ਹੋਵੇ ਉਹਨੂੰ ਦੁੱਖ ਕਿਹਾ ਜਾਂਦਾ, ਭਾਵੇਂ ਬੁਖਾਰ ਚੜ੍ਹ ਗਿਆ, ਭਾਵੇਂ ਸਿਰ ਦਰਦ ਹੁੰਦਾ, ਚਾਹੇ ਕਿਸੇ ਦਾ ਵਿਛੋੜਾ, ਵਿਛੋੜੇ ਦਾ ਦੁੱਖ ਸਾਰਿਆਂ ਥਾਂ ਤੇ ਲੱਗੀਆਂ। ਜਿਹਦਾ ਸਹਿਣ ਕਰਨਾ ਔਖਾ, ਬਸ ਉਹਦਾ ਨਾਂ ਦੁੱਖ ਹੈ। ਹੋਰ ਦੁੱਖ ਕੀ ਹੈ? ਸੁੱਖ ਕੀ ਹੈ? ਜਿਹਦਾ ਸਹਾਰਨਾ ਸੌਖਾ, ਸੁੱਖ ਸੁਖਦਾਇਕ। ਤੇ ਇਸ ਕਰਕੇ ਸੁੱਖ ਤੇ ਜਿਹੜੇ ਦੁੱਖ ਨੇ, ਇਹਦੀ ਸੁੱਖ ਤੇ ਦੁੱਖ ਦੀ ਪਰਿਭਾਸ਼ਾ ਹੈ। ਵਾਕ ਸੀ ਮੰਜ਼ਿਲ ਦੀ, ਮਹਾਂਪੁਰਸ਼ਾਂ ਨੇ ਮੇਰੇ ਲਈ ਤਾਂ ਮੌਜ ਬਣਾ ਦਿੱਤੀ, ਮੈਨੂੰ ਕੋਈ ਸੋਚਣ ਦੀ ਲੋੜ ਹੀ ਨਹੀਂ ਪਈ। ਮੈਂ ਦੇਖਿਆ ਵੀ 2-3 ਗੱਲਾਂ ਵੀ ਆਇਆ ਹੈਗੀਆਂ ਵੀ ਇਹਦੀ 'ਚ ਸਰ ਜਾਣਾ ਆਪਣਾ ਤਾਂ, ਕਿਉਂਕਿ ਗਰੀਬ ਬੰਦੇ ਨੇ ਕਿੰਨਾ ਖਕਾਣਾ ਹੁੰਦਾ, ਕਹਿੰਦਾ ਮੇਰੇ ਤਾਂ ਇੰਨੇ ਰਸ ਨਾਲ ਹੀ ਸਰ ਜਾਣਾ ਹੈ, ਵੀ ਆਪਣਾ ਕਿਹੜਾ ਪੇਟ ਬਹੁਤਾ ਵੱਡਾ ਹੈ ਵੀ ਥੋੜੀ ਜਿਹੀ ਰੋਟੀ ਨਾਲ ਸਰ ਜਾਣਾ। ਮੈਂ ਕਿਹਾ ਵੀ ਆਪਣੇ ਨਾਲ ਹੀ ਟਾਈਮ ਉਹਨਾਂ ਕਾ, ਵੀ ਉਹਦੇ ਅਨੁਸਾਰ ਮੇਰੇ ਤਾਂ ਇੰਨੇ ਨਾਲ ਹੀ ਸਰ ਜਾਣਾ, ਮੈਂ ਮਹਾਂਪੁਰਖ ਕਹਿ ਰਹੇ। ਹੁਣ ਮੰਜ਼ਿਲ ਦੇ ਬਾਰੇ ਥੋੜਾ ਜਿਹਾ ਹੋਰ ਧਿਆਨ ਦਿਓ, ਥੋੜੀ ਜਿਹੀ ਗੱਲ ਬਰੀਕ ਹੋਏਗੀ। ਮੰਜ਼ਿਲ ਤੇ ਮਾਰਗ ਦਾ ਸੰਬੰਧ ਹੈ ਬਹੁਤ ਗਹਿਰਾ, ਬਹੁਤ ਨੇੜੇ ਦਾ। ਜਿਨ੍ਹਾਂ ਦੇ ਮਾਰਗ ਖੋਏ ਗਏ ਉਹਨਾਂ ਨੂੰ ਕਦੀ ਮੰਜ਼ਿਲਾਂ ਆਈਆਂ ਨਹੀਂ। ਮੰਜ਼ਿਲ ਤੇ ਜਾਣ ਲਈ ਮਾਰਗ ਤੇ ਆਉਣਾ ਪਏਗਾ, ਔਰ ਜੈਸੀ ਮੰਜ਼ਿਲ ਵੈਸਾ ਮਾਰਗ। ਜੇ ਦੁਨਿਆਵੀ ਮੰਜ਼ਿਲ ਹੈ ਦੁਨਿਆਵੀ ਮਾਰਗ, ਕਦੇ ਕਦੇ ਤਾਂ ਪਰਮਾਤਮਾ ਨੇ ਇਹੋ ਜਿਹੀ ਗੱਲ ਬਣਾਈ ਹੋਈ ਹੈ ਤਾਂ ਤੁਹਾਡੇ ਕਹਿਲਗਿਰੀ ਚ ਹੋਣਗੇ ਵੀ ਇੱਥੇ ਦੀਆਂ ਸੜਕਾਂ ਦਾ ਮੈਨੂੰ ਬਾਹਲਾ ਗਿਆਨ ਨਹੀਂ, ਉੱਥੇ ਮੈਂ 97 ਦਾ ਆਉਂਦਾ ਟੋਰਾਂਟੋ ਦਾ, ਮੈਨੂੰ ਘੱਟ ਪਤਾ ਭਾਈ ਦਰਸ਼ਨ ਸਿੰਘ ਕੱਲੀ ਕੱਲੀ ਰੋਡ ਦੇ ਸਾਰੇ ਨਾ ਮੈਂ ਚੇਤਾ ਨਹੀਂ ਰੱਖਦਾ, ਮੈਂ ਤਾਂ ਆਰਾਮ ਨਾਲ ਬਹਿ ਜਾਂਦਾ ਤੇ ਇਹ ਸਾਰੀਆਂ ਰੋਡਾਂ ਦਾ ਖਿਆਲ ਰੱਖਦਾ। ਉਹ ਮੈਨੂੰ ਵੀ ਮੌਜ ਰਹਿੰਦੀ ਹੈ ਜਦੋਂ ਕੋਈ ਪੁੱਛਦਾ ਜੀ ਕਿੱਥੇ, ਸਾਰੇ ਡਾਇਰੈਕਸ਼ਨ ਦੇ ਦਿੰਦਾ। ਤੇ ਮੈਂ ਇੱਕ ਦਿਨ ਪੁੱਛ ਲਿਆ, ਮੈਂ ਕਿਹਾ ਵੀ ਇਹ ਰੋਡ ਦਾ ਨਾਂ ਕੀ ਆ? ਕਹਿੰਦੇ ਜੀ ਬਵੇੜ। ਤੇ ਜਦੋਂ ਇੱਕ ਚੌਂਕ ਜਾ ਆਇਆ ਗਾਹਾਂ ਲੱਗਿਆ, ਮੈਂ ਕਿਹਾ ਆਹ ਅੱਖਰ ਤਾਂ ਪਿੱਛੇ, ਮੈਨੂੰ ਭਾਵੇਂ ਇੰਗਲਿਸ਼ ਤਾਂ ਜ਼ਿਆਦਾ ਨਹੀਂ ਆਉਂਦੀ, ਮੈਂ ਕਿਹਾ ਵੀ ਇਹ ਤਾਂ ਇੱਥੇ ਬੀ ਤਾਂ ਹੈ ਨਹੀਂ, ਇੱਥੇ ਤਾਂ ਕੁਛ ਹੋਰ ਆ ਗਿਆ ਹੁਣ। ਕਹਿੰਦੇ ਜੀ ਇਹ ਕੈਂਸਲ ਮੋਰ ਹੈ। ਮੈਂ ਕਿਹਾ ਲੋੜਾ ਆ ਗਿਆ, ਨਾ ਸੜਕ ਟੁੱਟੀ ਵਿਚਾਲੇ, ਨਾ ਚੌਂਕ ਬਦਲਿਆ, ਸਿੱਧੀ ਜਾ ਰਹੀ ਹੈ, ਸਿੱਧੇ ਆਪਾਂ ਜਾ ਰਹੇ ਹਾਂ। ਪਹਿਲਾਂ ਬਵੇੜ ਕਹਿੰਦੇ ਸੀ, ਹੁਣ ਇਹਨੂੰ ਕੈਂਸਲ ਮੋਰ ਕਹਿਣ ਲੱਗ ਗਏ। ਮੈਂ ਕਿਹਾ ਹੋਰ ਵੀ ਹੈ ਅੱਗੇ ਕੁਛ? ਕਹਿੰਦੇ ਹੋਰ ਵੀ ਹੈ। ਮੈਂ ਕੀ ਹੈ? ਕਹਿੰਦੇ ਰਦਰਫੋਰਡ। ਮੈਂ ਕਿਹਾ ਉਹ ਵੀ ਇੱਕ ਨੇ ਜੁੜੀ ਹੈ? ਕਹਿੰਦੇ ਇੱਕ ਨੇ ਜੁੜੀ ਹੈ। ਮੈਂ ਫਿਰ ਧਿਆਨ ਕੀਤਾ ਵੀ ਬਿਲਕੁਲ ਐਨ ਜਿਹੜੀ ਅੰਦਰ ਵਾਲੀ ਮੰਦਰ ਵਾਲੀ ਗੱਲ ਨੇ, ਉਹਦੇ ਮਾਰਗ ਵੀ ਇਸੇ ਤਰ੍ਹਾਂ ਦੇ, ਬਿਲਕੁਲ ਇਸੇ ਤਰ੍ਹਾਂ। ਮਾਰਗ ਦੇ ਉੱਤੇ ਜਦੋਂ ਪੈਰ ਧਰੀਦਾ, ਪਹਿਲਾਂ ਹੈ ਕਰਮ ਮਾਰਗ। ਕਰਮ ਮਾਰਗ ਕਰਮ ਕਾਂਡ ਦੀ ਗੱਲ ਨਹੀਂ, ਨਿਸ਼ਕਾਮ ਕਰਮਾਂ ਦੀ ਕਰਨੀ ਨੂੰ ਕਰਮ ਕਾਂਡ ਨਹੀਂ ਕਿਹਾ ਜਾਂਦਾ। ਸੇਵਾ ਕਰਤ ਹੋਏ ਨਿਹ ਕਾਮੇ, ਕਾਮਨਾ ਤੋਂ ਪਰੇ ਹੋ ਕੇ ਸੇਵਾ ਕਰਨੀ। ਅਰ ਨਿਤ ਕਰਮ ਜੋ ਗੁਰੂ ਨੇ ਸਾਨੂੰ ਹੁਕਮ ਕੀਤਾ ਹੈ, ਜੋ ਭਾਈ ਨੰਦ ਲਾਲ ਜੀ ਨੂੰ ਕਿਹਾ, ਜੋ ਗੁਰੂ ਰਾਮਦਾਸ ਜੀ ਨੇ, ਗੁਰੂ ਸਤਿਗੁਰ ਕਾ ਜੋ ਸਿੱਖ ਕਾ ਇਸ ਬਲ, ਇਹ ਕਰਮ ਕਾਂਡ ਨਹੀਂ, ਇਹ ਗੁਰੂ ਦਾ ਹੁਕਮ ਹੈ। ਵਾਹਿਗੁਰੂ ਕਿਰਪਾ ਕਰੇ ਵੀ ਅੱਜ ਕੱਲ੍ਹ ਜਿਹੜਾ ਪ੍ਰਚਾਰ ਕੁਝ ਐਸਾ ਹੈ, ਅਮੈਰੀਕਾ ਤੋਂ ਚੌਥ ਪੰਜਕ ਦੀ ਗੱਲ ਹੈ, ਇੱਕ ਬੱਚੀ ਦਾ ਫੋਨ ਆਇਆ ਜਿਹੜਾ ਮੈਂ ਕਦੇ ਉਹਦੀ ਆਵਾਜ਼ ਪਹਿਲਾਂ ਸੁਣੀ ਨਹੀਂ ਔਰ ਨਾ ਮੈਂ ਕਦੇ ਸ਼ਕਲ ਦੇਖੀ ਹੈ। ਤੇ ਉਹ ਬੇਟੀ 3 ਸਾਲ ਕਹਿੰਦੀ ਮੈਨੂੰ ਹੋ ਗਿਆ ਅੰਮ੍ਰਿਤ ਛਕੇ ਨੂੰ, ਮੈਂ ਫੋਨ ਤੇ ਪੁੱਛਿਆ ਸੀ। ਆਵਾਜ਼ ਤੋਂ ਲੱਗਦੀ ਸੀ ਵੀ ਬੱਚੀ ਛੋਟੀ ਉਮਰ ਦੀ ਹੈ। ਕਹਿੰਦੀ ਬਾਬਾ ਜੀ ਮੈਂ ਇੰਟਰਨੈਟ ਤੇ ਤੁਹਾਡੀਆਂ ਬਹੁਤ ਸਾਰੀਆਂ ਕਥਾ ਸੁਣੀਆਂ ਤੇ ਮੈਂ ਕੁਛ ਪੁੱਛਣਾ ਚਾਹੁੰਦੀ ਹਾਂ। ਮੈਂ ਕਿਹਾ ਵੀ ਸ਼ਾਇਦ ਹੋ ਸਕਦਾ ਵੀ ਕੋਈ ਸ਼ੰਕਾ ਹੋਵੇ ਜਾਂ ਹੋਵੇ। ਮੈਂ ਕਿਹਾ ਬੀਬਾ ਮੈਂ ਇੱਥੇ ਆਉਣਾ ਅਮੈਰੀਕਾ ਕੈਲੀਫੋਰਨੀਆ ਆਉਣਾ, ਤੁਸੀਂ ਕੋਈ ਬਾਤ ਨਹੀਂ ਹੈਗੀ, ਪਰ ਇੱਕ ਨਿਜ ਮੈਂ ਵੀ ਆਪਣੀ ਮਾਂ ਨੂੰ ਨਾਲ ਲੈ ਕੇ ਆਈ, ਕੱਲੀ ਨਾ ਆਈ। ਮੇਰਾ ਇਹ ਨਿਜ਼ਮ ਹੈ ਕਿ ਜੇ ਬੀਬੀ ਵਿਆਹੀ ਹੋਏ ਤਾਂ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਆਵੇ, ਭਾਵੇਂ ਮੇਰੀਆਂ ਬੱਚੀਆਂ ਨੇ, ਮੇਰੀਆਂ ਧੀਆਂ। ਐਸੀ ਨਹੀਂ ਕੋਈ ਗੱਲ ਕਿ ਮੈਨੂੰ ਆਪਣੇ ਆਪ ਤੇ ਵਿਸ਼ਵਾਸ, ਪਰ ਨਿਜ਼ਮ ਨਿਜ਼ਮ ਹੁੰਦਾ। ਕਹਿੰਦੀ ਬਾਬਾ ਜੀ ਵੀ ਮੈਂ ਪੁੱਛਦੀ ਹਾਂ ਵੀ ਦੇਖੋ ਜਦ ਮੈਂ ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ ਪੜ੍ਹਦੀ ਹਾਂ ਨਾ, ਕਹਿੰਦੀ ਬਾਬਾ ਜੀ ਕੀ ਦੱਸਾਂ ਵੀ ਇੰਨਾ ਆਨੰਦ ਆਉਂਦਾ ਨਾ ਜਾਪ ਸਾਹਿਬ ਪੜ੍ਹਦਿਆਂ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ, ਮੇਰੇ ਅੰਦਰ ਤੋਂ ਨਿਕਲਣਾ ਸ਼ੁਰੂ ਹੋ ਜਾਂਦਾ। ਪਰਮੇਸ਼ਰ ਨੂੰ ਕਿੰਨਿਆਂ ਨਾਮਾਂ ਨਾਲ ਚੇਤੇ ਕੀਤਾ। ਫਿਰ ਸਵੇਰ ਕਹਿੰਦੇ ਆਨੰਦ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਤਾਂ ਇੰਨਾ ਮੈਂ ਗੁੜਚ ਹੋ ਜਾਂਦੀ ਹਾਂ। ਕਹਿੰਦੀ ਪਰ ਉਹ ਕਿਸੇ ਦਾ ਕਿਹਾ ਹੋਇਆ ਸ਼ਬਦ ਕਿਤੇ ਬੀਬੀ ਦੇ ਚੁਭਦਾ ਸੀ। ਕਹਿੰਦੇ ਜੀ ਕੀ ਇਹ ਨਾਮ ਜਪਣ ਦੇ ਬਰਾਬਰ ਕਰਮਕਾਂਡ ਜਾਂ ਨਹੀਂ ਹੈ ਵੀ ਐਵੇਂ ਪੰਜੇ ਬਾਣੀਆਂ ਪੜ੍ਹਨੀਆਂ? ਉਹ ਤੇਰਾ ਭਲਾ ਹੋ ਜਾਏ, ਇਹ ਤਾਂ ਹੋਰ ਹੀ ਪਾਸੇ ਨੂੰ ਚੱਲ ਪਈ ਬੀਬੀ। ਮੈਂ ਕਿਹਾ ਬੀਬਾ ਖਤਰਨਾਕ ਰਸਤਾ ਬੇਟੀ, ਦੇਖੀ ਪੈ ਨਾ ਜਾਈ। ਕਰਮ ਕਾਂਡ ਨਹੀਂ, ਗੁਰੂ ਦਾ ਹੁਕਮ ਪੰਜ ਬਾਣੀਆਂ ਪੜ੍ਹਨ ਦਾ, ਇਹ ਮਨ ਦੇ ਵਿੱਚ ਸੰਸਾ ਨਾ ਲਿਆ। ਜਿਹਨਾਂ ਬਾਣੀਆਂ ਪੜ੍ਹੇ ਤੋਂ ਬਿਨਾਂ ਅੰਮ੍ਰਿਤ ਨਹੀਂ ਤਿਆਰ ਹੁੰਦਾ, ਉਹ ਬਾਣੀਆਂ ਸਿੱਖ ਨੂੰ ਰੋਜ਼ ਪੜ੍ਹਨੀਆਂ ਪੈਂਦੀਆਂ, ਇਦੋਂ ਬਾਅਦ ਜਿੰਨੀਆਂ ਮਰਜ਼ੀ ਬਣੀ ਜਾਓ। ਤੋ ਇਸ ਕਰਕੇ ਸਾਧ ਸਿੰਘ ਜੀ ਪਹਿਲਾਂ ਹੈ ਜਿਹੜਾ ਮਾਰਗ, ਇਹ ਕਰਮਕਾਂਡ ਨਹੀਂ, ਨਿਸ਼ਕਾਮ ਸੇਵਾ ਦਾ। ਇਹਨੂੰ ਕਹਿੰਦੇ ਨੇ ਜਿਸ ਨੂੰ ਭਗਵਾਨ ਕ੍ਰਿਸ਼ਨ ਵਾਰ ਵਾਰ ਕਹਿੰਦੇ ਨੇ, ਹੇ ਪਾਰਥ ਕਰਮਯੋਗੀ ਬਣ, ਕਰਮਯੋਗੀ ਬਣ, ਉਹ ਹਥਿਆਰ ਸਿੱਖੀ ਬੈਠਾ। ਤੇ ਗੁਰੂ ਸਾਹਿਬ ਵੀ ਆਪਣੇ ਸਿੱਖ ਨੂੰ ਕਰਮਯੋਗੀ ਬਣਾਉਂਦੇ ਨੇ, ਪਹਿਲਾਂ ਨਿਸ਼ਕਾਮ ਕਰਮ ਕਰ, ਹਿਰਦਾ ਸ਼ੁੱਧ ਹੋ ਜਾਏਗਾ। ਤੇ ਹਿਰਦਾ ਸ਼ੁੱਧ ਹੋਏ ਦੇ ਵਿੱਚ ਨਾਮ ਟਿਕੇਗਾ। ਹੈਰਾਨੀ ਦੀ ਗੱਲ ਹੈ ਵੀ ਉਹ ਲੋਕ ਵੀ ਕਹਿੰਦੇ ਨੇ ਵੀ ਨਾਮ ਟਿਕਦਾ ਨਹੀਂ ਜਿਨ੍ਹਾਂ ਨੇ ਬਰਤਨ ਮੁੱਧਾ ਕਰਕੇ ਗੁਰੂ ਦੇ ਅੱਗੇ ਕੀਤਾ ਹੋਇਆ ਵੀ ਟਿਕਾ ਦੇ ਉਹਦੇ ਉੱਤੇ ਨਾਮ। ਬਰਤਨ ਮੁੱਧਾ ਹੈ, ਭਾਂਡਾ ਪੁੱਠਾ ਹੋਇਆ ਹੈ, ਇਹ ਕਹਿੰਦੇ ਪਾਣੀ ਟਿਕਦਾ ਹੀ ਨਹੀਂ ਇਹਦੇ 'ਚ। ਵਾਹ ਬਈ ਵਾਹ, ਇਹ ਦੋਸ਼ ਵੇ ਪਾਣੀ ਪਾਉਣ ਵਾਲੇ ਦਾ, ਤੂੰ ਕਦੀ ਨਹੀਂ ਦੇਖਿਆ ਵੀ ਤੇਰਾ ਬਰਤਨ ਮੁੱਧਾ, ਸਿੱਧਾ ਤਾਂ ਕਰ ਤੇ ਦੇਖ ਦੇ ਬਰਤਨ ਦੇ ਵਿੱਚ ਕੁਛ ਪੈਂਦਾ ਜਾਂ ਨਹੀਂ ਪੈਂਦਾ। ਉਹਦੇ ਭਾਂਡੇ ਕਛੂ ਨਾ ਸਵਾਵ ਹੈ, ਸਿੱਧੇ ਅੰਮ੍ਰਿਤ ਭਰੇ ਨਿਹਾਲ। ਤੇ ਪਹਿਲਾਂ ਇਸ ਨੂੰ ਕਹਿੰਦੇ ਨੇ ਨਿਸ਼ਕਾਮ ਕਰਮਾਂ ਦਾ ਮਾਰਗ। ਜਦੋਂ ਅੱਗੇ ਚੱਲਾਂਗੇ ਇਹਦੇ ਤੇ, ਚੱਲਦਿਆਂ ਚੱਲਦਿਆਂ ਇਸੇ ਨੇ ਭਗਤੀ ਮਾਰਗ ਬਣ ਜਾਣਾ ਹੈ, ਇਸੇ ਨੇ ਭਗਤੀ ਦਾ ਰਸਤਾ ਬਣਨਾ ਹੈ। और जदों भगती मार्ग से चलदियां चलदियां अगे चल के इसी ने ज्ञान मार्ग बनना है। ज्ञान मार्ग का संबंध सीधे ही मन्ने पाव है मोख द्वार, ये रब का द्वारा जिहड़ा मुक्ति तैनू उस थां ते तेरी मंजिल जिहड़ी है उहदे ते पहुंचाउण वाला का ज्ञान मार्ग है। इस करके सतगुरु महाराज साहिब सच्चे पातशाह ने बख्श यह की है भी मार्ग के उत्ते चलण वास्ते, जिवें स्कूलों के विच अखे जी बच्चे की एडमिशन हो गई है तो दूसरा कहता मैं भी बच्चा दाखिल कराने भला एडमिशन फीस किन्नी है, वो कहता भी इन्नी है, कहते भी इन्नी क्यों, कहता भी ये स्कूल की पढ़ाई बहुत वधिया है। तो गुरु नानक नूं पुछो भी असी एडमिशन लैनी है इत्थे महाराज, मारे कहिंदे सारी दुनिया तो एडमिशन फीस साडी महंगी है, कि कहिंदे इत मार्ग पैर धरीजै तू पैर धरता सही सिर दीजै, तेनों सिर देण दी फीस देनी पैनी है, तन मन धन सब सौंप गुर को, यह करना पैना तेनों, पहुंचने मंजिल ते आ जा, फिर इतना सिर बाबा दीप सिंह तली ते रखना पएगा। तो इस करके पहला मरण कबूल जीवन की छट आस, ये मंजिल ते पैर रखना है ते फिर भगती दे मार्ग विच कामयाबी, ते मंजिल ते पहुंचना परमात्मा दे प्राप्त होण नूं मंजिल कहा जांदा है। ते मार्ग दियां कुछ गल्लां रह गईयां ते समां जिहड़ा मैं सोचा हुआ है वह समाप्त हो गया, प्रबंधकों वाले तो अजे 16-17 मिनट रहिंदे ने, ते आपां भाई क्योंकि मैं देखदा घर घर उत्थे जाके देखी जाए भी सारा सारा 8-8 घंटे काम करके भी बलिहार जाइए गुरसिखो तुहाडी भाई लालो वाली कमाई ते फिर तुसीं कथा कीर्तन लई साडे बेलड़ां दे कोल भी आउणा ते फिर तुसीं कथा कीर्तन भी सुनना वह भी बह के सुनना, काम भी करना घर भी चलाउणा बच्चे भी संभालने, ये धन तुहाडी गुरसिखो कमाई है। इस करके मैनू इस गल का ख्याल से भी जिन्ना लेट हो जाए ना जिहड़े कमां कारां ते जाण वाले ते उहनां जिहड़े नितनेम करन वाले गुरसिख, ते कम से कम जे मैं ज्यादा नहीं थोड़ा फायदा करदा 15 मिनट का तो फायदा करदा जे वाला नहीं कर सकता, ते नहीं तो सुभा तो साडे प्रचारकां नूं इह हुंदा भी जिन्ना गाहां जाया जाए उन्ना ज्यादा फायदा है, पिछे नूं नहीं मुड़दे, अगां कूतरां कहिंदे पिछा फेर ना मोड़ड़ा, पर गुरु कृपा करे आओ ते कल तो फिर इस तरह यह जिहड़ी अज कुछ विचार, ते कल नूं मनुखा शरीर दे उत्ते मनुखा शरीर किन्ना दुर्लभ है, कल नूं विचार यह होगी गुरु कृपा करके कराएगा। आओ हुण अगला प्रोग्राम भाई साहब होरी आप जी नूं दसदे है सकत्तर साहब ते दास इत्थे खिमा दा जाचक है, भुलां चुकां दी खिमा करनी, बुलाओ जी फतेह, वाहिगुरु जी का खालसा वाहिगुरु जी की फतेह।